ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉੱਜਲ ਕਾਹਾ ਚਿਲਕਣਾ ਕੋਟਿਮ ਕਾਲੜੀ ਮਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਸੂਹੀ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮੁਬਾਰਕ ਅੰਗ 729 ਤੇ ਸੁਭਾਈਮਾਨ ਹੈ। ਆਓ ਸਤਿਗੁਰੂ ਜੋ ਬਖਸ਼ਿਸ਼ ਕਿਰਪਾ ਸਾਡੇ ਸਾਰਿਆਂ ਉੱਤੇ ਕਰ ਰਹੇ ਨੇ, ਤਿਸ ਦੇ ਧਾਰਨੀ ਹੋਣ ਵਾਸਤੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ। ਜਿੰਨੇ ਸਤਸੰਗੀ ਗੁਰੂ ਚਰਨਾਂ ਦੇ ਅੰਦਰ ਜੁੜੇ ਹੋ ਜਾਂ ਲਾਈਵ ਪ੍ਰੋਗਰਾਮ ਦੇ ਰਾਹੀਂ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਰਸਮਾਂ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਪਾਵਨ ਸ਼ਬਦ ਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਰਹਾਉ ਦੇ ਬੰਦ ਵਿੱਚ ਦਿੱਤਾ ਹੋਇਆ, ਬਾਕੀ ਸਾਰੇ ਸ਼ਬਦ ਇਸ ਰਹਾਉ ਦੇ ਪਦੇ ਨੂੰ ਸਮਝਣ ਵਾਸਤੇ ਹੀ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤੇ ਨੇ। ਰਹਾਉ ਦਾ ਪਦਾ ਹੈ ਸੱਜਣ ਸੇਈ ਨਾਲ ਮੈਂ, ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਸੱਜਣ ਸ਼ਬਦ ਵਾਹਿਗੁਰੂ ਵਾਸਤੇ ਵੀ ਵਰਤਿਆ ਗਿਆ ਹੈ, ਗੁਰੂ ਵਾਸਤੇ ਵੀ ਵਰਤਿਆ ਗਿਆ ਹੈ, ਰੱਬ ਦੇ ਪਿਆਰਿਆਂ ਵਾਸਤੇ ਵੀ ਵਰਤਿਆ ਗਿਆ ਹੈ ਤੇ ਆਮ ਸੰਬੰਧੀਆਂ ਵਾਸਤੇ ਵੀ ਵਰਤਿਆ ਗਿਆ ਹੈ। ਹੁਣ ਇੱਥੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਮੇਰੇ ਅਸਲੀ ਸੰਬੰਧੀ ਕੌਣ ਨੇ, ਸੱਜਣ ਕੌਣ ਨੇ, ਮਿੱਤਰ ਕੌਣ ਨੇ, ਜਿਹੜੇ ਮੇਰੇ ਨਾਲ ਹਰ ਵੇਲੇ ਰਹਿਣ। ਭਾਵ ਜਦੋਂ ਮੈਂ ਅੰਤ ਵੇਲੇ ਇੱਥੋਂ ਚੱਲਣਾ ਵੀ ਹੈ ਤੇ ਫਿਰ ਵੀ ਮੇਰੇ ਨਾਲ ਜਾਣ। ਹੁਣ ਇਹ ਨਿਰਣਾ ਸਤਿਗੁਰਾਂ ਦੀ ਪਾਵਨ ਬਾਣੀ ਦੇ ਰਾਹੀਂ ਕਰਨਾ ਹੈ ਕਿ ਐਸੇ ਸੱਜਣ ਕਿਹੜੇ ਹਨ ਜਿਹੜੇ ਹਰ ਵੇਲੇ ਨਾਲ ਰਹਿਣ, ਐਸੇ ਸੱਜਣ ਸੰਬੰਧੀ ਕਿਹੜੇ ਹਨ ਜਿੱਥੇ ਵੀ ਕੋਈ ਜਾਏ ਉਸਦੇ ਨਾਲ ਚੱਲਣ ਤੇ ਅਖੀਰ ਵੇਲੇ ਵੀ ਸਾਥ ਦੇਣ। ਸਤਿਗੁਰਾਂ ਨੇ ਪਾਵਨ ਬਾਣੀ ਦੇ ਵਿੱਚ ਦੁਨਿਆਵੀ ਸੰਬੰਧੀਆਂ ਦੀ, ਮਿੱਤਰਾਂ ਦੀ, ਸੱਜਣਾਂ ਦੀ ਗੱਲ ਵੀ ਕੀਤੀ ਹੈ। ਨਾਲ ਹੀ ਉਹਨਾਂ ਸੱਜਣਾਂ ਦੀ, ਸੰਬੰਧੀਆਂ ਦੀ, ਮਿੱਤਰਾਂ ਦੀ ਗੱਲ ਵੀ ਕੀਤੀ ਹੈ ਜਿਨ੍ਹਾਂ ਬਾਰੇ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਕਿਉਂਕਿ ਇਹ ਸ਼ਬਦ ਬਹੁਤ ਵਾਰੀ ਮੁੱਖ ਵਾਕ ਦੇ ਰੂਪ ਵਿੱਚ ਆਉਂਦਾ ਹੈ। ਵਿਆਖਿਆ ਵੀ ਆਪ ਜੀ ਸਰਵਨ ਕਰਦੇ ਹੋ, ਉਥਾਨਕਾਂ ਬਾਰੇ ਵਿਦਵਾਨਾਂ ਦੇ ਜਿਹੜੇ ਖਿਆਲ ਨੇ ਉਹ ਵੀ ਆਪਾਂ ਸਰਵਨ ਕਰਦੇ ਹਾਂ ਕਿ ਕਿਵੇਂ ਤੁਲੰਬੇ ਦੀ ਧਰਤੀ ਤੇ ਰਹਿਣ ਵਾਲਾ ਸੱਜਣ ਜਿਹਨੂੰ ਠੱਗ ਕਿਹਾ ਜਾਂਦਾ ਸੀ, ਠੱਗ ਕਿਉਂ ਕਿਹਾ ਜਾਂਦਾ ਸੀ, ਕਿਉਂਕਿ ਲੋਕਾਂ ਦੇ ਨਾਲ ਠੱਗੀਆਂ ਮਾਰਦਾ ਸੀ। ਠੱਗੀ ਕਿਵੇਂ ਮਾਰਦਾ ਸੀ? ਧਾਰਮਿਕ ਲਿਬਾਸ ਪਾ ਕੇ, ਧਾਰਮਿਕ ਬੰਦਾ ਬਣ ਕੇ, ਕਿਉਂਕਿ ਠੱਗੀ ਮਾਰਨ ਵਾਸਤੇ ਵੀ ਕੋਈ ਨਾ ਕੋਈ ਤਰੀਕਾ ਢੰਗ ਤਾਂ ਚਾਹੀਦਾ, ਨਹੀਂ ਤਾਂ ਬੰਦਾ ਬੰਦੇ ਨੂੰ ਠੱਗ ਨਹੀਂ ਸਕਦਾ, ਕਿਉਂਕਿ ਬੜੀ ਹੁਸ਼ਿਆਰੀ ਦੀ ਲੋੜ ਹੈ, ਬੜੀ ਚਲਾਕੀ ਦੀ ਲੋੜ ਹੈ, ਭੇਖ ਵੀ ਬਣਾਉਣ ਦੀ ਲੋੜ ਹੈ। ਉਹਨੂੰ ਸੱਜਣ ਇਸੇ ਵਾਸਤੇ ਹੀ ਠੱਗ ਸ਼ਬਦ ਉਸ ਨਾਲ ਵਰਤਿਆ ਜਾਂਦਾ ਸੀ ਕਿਉਂਕਿ ਠੱਗੀਆਂ ਮਾਰਦਾ ਸੀ। ਇੱਥੋਂ ਤੱਕ ਵੀ ਆਪਾਂ ਪੜ੍ਹਦੇ ਸੁਣਦੇ ਆ ਕਿ ਠਾਕੁਰ ਦੁਆਰਾ ਵੀ ਬਣਾਇਆ ਹੋਇਆ ਸੀ, ਮਸੀਤ ਵੀ ਬਣਾਈ ਹੋਈ ਸੀ। ਵਿਦਵਾਰ ਇਹ ਵੀ ਲਿਖਦੇ ਨੇ ਕਿ ਘੜਿਆਂ ਦੇ ਵਿੱਚ ਪਾਰੀ ਪਾ ਕੇ ਵੀ ਜਿਹੜਾ ਨਾ ਉਹ ਰੱਖਦਾ ਸੀ, ਹਿੰਦੂ ਵੀ ਆਣ ਪੀਣ, ਮੁਸਲਮਾਨ ਵੀ ਆਣ ਪੀਣ, ਪਰ ਜਿਹੜਾ ਉਸ ਤੋਂ ਬਾਅਦ ਵਰਤਾਰਾ ਕਰਦਾ ਸੀ ਉਸਦਾ ਆਮ ਲੋਕਾਂ ਨੂੰ ਨਹੀਂ ਸੀ ਪਤਾ, ਆਮ ਲੋਕਾਂ ਨੂੰ ਇਸਦੀ ਜਾਣਕਾਰੀ ਨਹੀਂ ਸੀ। ਪਰ ਅਕਾਲ ਪੁਰਖ ਦਾ ਰੂਪ ਬਾਬਾ ਨਾਨਕ ਜੀ ਜਦੋਂ ਇਸ ਕੋਲ ਆਏ ਤੇ ਇਹਨੇ ਵਰਤਾਰਾ ਤਾਂ ਸਤਿਗੁਰੂ ਨਾਲ ਵੀ ਉਹੋ ਜਿਹਾ ਕਰਨਾ ਚਾਹਿਆ, ਪਰ ਸਤਿਗੁਰੂ ਜੀ ਸੁਚੇਤ ਨੇ, ਕਿਉਂਕਿ ਸਤਿਗੁਰ ਅਗਮ ਅਗਾਦ ਪੁਰਖ ਕਿਹੜਾ ਝੱਲੇ ਗੁਰੂ ਦੀ ਝੱਲ। ਸਤਿਗੁਰੂ ਅਕਾਲ ਪੁਰਖ ਦਾ ਰੂਪ ਨੇ। ਹੁਣ ਸਤਿਗੁਰੂ ਮਹਾਰਾਜ ਨਾਲ ਇਸ ਦੀ ਠੱਗੀ ਚੱਲਣੀ ਨਹੀਂ, ਇਹਦੇ ਯਤਨ ਬੜੇ ਕੀਤੇ, ਖਾਣ ਵਾਸਤੇ ਵੀ ਕਿਹਾ, ਪੀਣ ਵਾਸਤੇ ਵੀ ਕਿਹਾ, ਸੌਣ ਵਾਸਤੇ ਵੀ ਕਿਹਾ, ਪਰ ਬਾਬਾ ਨਾਨਕ ਜੀ ਖਾਣ ਪੀਣ ਵਾਸਤੇ ਨਹੀਂ ਆਏ, ਸੌਣ ਵਾਸਤੇ ਨਹੀਂ ਆਏ, ਬਲਕਿ ਇਸ ਨੂੰ ਸੁੱਤੇ ਨੂੰ ਜਗਾਉਣ ਵਾਸਤੇ ਆਏ ਨੇ, ਸੁੱਤੇ ਨੂੰ ਜਗਾਉਣ ਵਾਸਤੇ ਆਏ ਨੇ। ਤੇ ਬਾਬਾ ਨਾਨਕ ਜੀ ਨੇ ਜਿਹੜੀ ਇੱਕ ਗੱਲ ਕਹੀ ਸੱਜਣ ਠੱਗ ਨੂੰ, ਉਹ ਸਾਨੂੰ ਇਸ ਸਾਰੀ ਵਾਰਤਾ ਦੇ ਵਿੱਚੋਂ ਧਿਆਨ ਵਿੱਚ ਰੱਖਣੀ ਚਾਹੀਦੀ। ਉਹ ਕੀ ਹੈ? ਬਾਬਾ ਨਾਨਕ ਜੀ ਨੇ ਕਿਹਾ ਸੀ, ਸੱਜਣਾ ਸਾਨੂੰ ਤੇਰੇ ਠੱਗਪੁਣੇ ਤੇ ਕੋਈ ਵੀ ਜਿਹੜਾ ਇਤਰਾਜ਼ ਨਹੀਂ, ਠੱਗੀ ਮਾਰੀ ਜਾ, ਪਰ ਘੱਟੋ ਘੱਟ ਇਸ ਗੱਲ ਦਾ ਧਿਆਨ ਰੱਖ, ਠੱਗ ਮਾਰ, ਠੱਗ ਬਣ ਕੇ ਠੱਗੀਆਂ ਮਾਰ, ਇਹ ਨਹੀਂ ਕਿ ਲਿਬਾਸ ਤੋਂ ਉੱਤੋਂ ਪਾਇਆ ਹੋਵੇ ਧਾਰਮਿਕ ਬੰਦਿਆਂ ਦਾ, ਬਣਿਆ ਹੋਵੇ ਤੂੰ ਧਾਰਮਿਕ ਪਰ ਅੰਦਰੋਂ ਕੁਕਰਮ ਕਰਦੈ, ਪਾਪ ਕਰਦੈ, ਅੰਦਰ ਤੇਰਾ ਜਿਹੜਾ ਨਾ ਉਹ ਸਾਫ ਨਹੀਂ, ਅੰਦਰ ਤੇਰਾ ਮੈਲਾ, ਇਸ ਵਾਸਤੇ ਚੇਤੇ ਰੱਖ ਆ ਜੋ ਕੁਝ ਤੂੰ ਕਰ ਰਿਹਾ, ਜਿਨ੍ਹਾਂ ਵਾਸਤੇ ਕਰ ਰਿਹਾ, ਅੰਤ ਵੇਲੇ ਇਹਨਾਂ ਨੇ ਤੇਰਾ ਸਾਥ ਨਹੀਂ ਦੇਣਾ, ਤੇਰੇ ਨਾਲ ਨਹੀਂ ਨਿਭਣਾ। ਤੇ ਸਤਿਗੁਰਾਂ ਨੇ ਫਿਰ ਆ ਸ਼ਬਦ ਜਿਹੜਾ ਨਾ ਰਹਾਓ ਦਾ ਬੰਧ ਸਥਾਈ ਬਣਾ ਕੇ ਗਾਇਆ, ਸਥਾਈ ਬਣਾ ਕੇ ਬਾਰ ਬਾਰ ਰਿਪੀਟ ਕੀਤਾ। ਹੁਣ ਸੱਜਣ ਨੂੰ ਇਹ ਪਤਾ ਲੱਗ ਗਿਆ ਕਿ ਬਾਬਾ ਨਾਨਕ ਜੀ ਕਿਸੇ ਹੋਰ ਬਾਰੇ ਗੱਲ ਨਹੀਂ ਕਰ ਰਹੇ, ਬਾਬਾ ਨਾਨਕ ਜੀ ਮੇਰੇ ਬਾਰੇ ਗੱਲ ਕਰ ਰਹੇ ਨੇ। ਤੇ ਮੈਂ ਬੇਨਤੀ ਕਰਾਂਗਾ, ਆਪਾਂ ਜਿੰਨੇ ਵੀ ਬੈਠੇ ਹੋਏ ਹਾਂ, ਭਾਵੇਂ ਅਸੀਂ ਕਹਿਣ ਵਾਲੇ ਤੇ ਭਾਵੇਂ ਸੁਣਨ ਵਾਲੇ, ਸਾਰੇ ਇਸ ਗੱਲ ਦਾ ਧਿਆਨ ਰੱਖੀਏ, ਸੱਜਣ ਨੇ ਕੇਵਲ ਇੱਕ ਵਾਰੀ ਸੁਣਿਆ ਤੇ ਸਾਧ ਸੰਗਤ ਬਾਬੇ ਦੀ ਕਿਰਪਾ ਦਾ ਪਾਤਰ ਬਣ ਗਿਆ, ਬਾਬੇ ਦੀ ਬਖਸ਼ਿਸ਼ ਹੋ ਗਈ, ਬਾਬੇ ਦੀ ਸਿੱਖੀ ਧਾਰਨ ਕਰ ਲਈ, ਤੇ ਫਿਰ ਬਾਬੇ ਨਾਨਕ ਦੀ ਸਿੱਖਿਆ ਦਾ ਪ੍ਰਚਾਰ ਕਰਨ ਲੱਗ ਪਿਆ, ਬਾਬੇ ਨਾਨਕ ਦੀ ਸਿੱਖਿਆ ਦਾ ਪ੍ਰਚਾਰ ਕਰਨ ਲੱਗ ਪਿਆ। ਤੇ ਬੇਨਤੀ ਹੈ, ਇਸ ਸ਼ਬਦ ਨੂੰ ਆਪਣੇ ਆਪ ਉੱਤੇ ਢੁਕਾਈਏ, ਆਪਣੇ ਜੀਵਨ ਬਾਰੇ ਵੇਖੀਏ ਕਿ ਕਿਤੇ ਅਸੀਂ ਵੀ ਉਸ ਹਾਲਤ ਵਿੱਚ ਤਾਂ ਨਹੀਂ ਵਿਚਰ ਰਹੇ ਜਿਸ ਹਾਲਤ ਦੇ ਵਿੱਚੋਂ ਸੱਜਣ ਨੂੰ ਸਤਿਗੁਰਾਂ ਨੇ ਕੱਢਿਆ ਸੀ। ਉਹ ਤਾਂ ਠੱਗ ਤੋਂ ਭਾਈ ਬਣ ਗਿਆ, ਭਾਈ ਸੱਜਣ ਬਣ ਗਿਆ, ਕਿਉਂ? ਕਿਉਂਕਿ ਉਹਨੂੰ ਸਮਝ ਆ ਗਈ ਕਿ ਇਹ ਮਨੁੱਖਾ ਜਨਮ ਬੜਾ ਕੀਮਤੀ ਹੈ, ਬੜਾ ਕੀਮਤੀ। ਸਤਿਗੁਰਾਂ ਨੇ ਰਹਾਓ ਦੇ ਬੰਦ ਵਿੱਚ ਜਿਹੜੀ ਗੱਲ ਸਮਝਾਈ ਹੈ, ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਕਥਨ ਕੀਤਾ ਹੈ। ਦੁਨਿਆਵੀ ਉਦਾਹਰਨਾਂ ਦੇ ਕੇ ਭਾਈ ਸਾਹਿਬ ਜੀ ਸਮਝਾਉਂਦੇ ਨੇ ਕਿ ਅਸੀਂ ਵੇਖਦੇ ਹਾਂ ਜੀਵਨ ਦੇ ਅੰਦਰ ਬੱਚੀ ਜਦੋਂ ਕੁਆਰੀ ਹੁੰਦੀ ਹੈ ਸਾਰੇ ਉਹਨੂੰ ਲਾਡ ਲਡਾਉਂਦੇ ਨੇ ਕਿ ਮਾਂ ਕੀ ਪਿਓ ਕੀ ਭਰਾ ਕੀ ਭੈਣਾਂ, ਪਰ ਜਦੋਂ ਉਹ ਬੱਚੀ ਵਿਆਹੀ ਜਾਂਦੀ ਹੈ ਪਰਣਾਈ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਸਹੁਰੇ ਘਰ ਵਿੱਚ ਚਲੀ ਜਾਂਦੀ ਹੈ ਲਾਡ ਉੱਥੇ ਵੀ ਲੜਾਏ ਜਾਂਦੇ ਨੇ, ਪਿਆਰ ਕੀਤਾ ਜਾਂਦਾ ਹੈ ਸਤਿਕਾਰ ਵੀ ਮਿਲਦਾ, ਪਰ ਇੱਕ ਸ਼ਰਤ ਹੈ ਨਾਲ ਕੰਡੀਸ਼ਨ ਹੈ, ਉਹ ਕਿਹੜੀ? ਪੇਕੇ ਘਰ ਦੇ ਵਿੱਚੋਂ ਉਹ ਗੁਣ ਆਪਣੇ ਨਾਲ ਲੈ ਕੇ ਜਾਵੇ ਜਿਹੜੇ ਗੁਣ ਸਹੁਰੇ ਘਰ ਦੇ ਵਿੱਚ ਜਾ ਕੇ ਸਤਿਕਾਰ ਦਾ ਕਾਰਨ ਬਣਨੇ ਨੇ। ਅਸੀਂ ਫੱਟ ਸਹੁਰਾ ਪਰਿਵਾਰ ਦੇ ਉੱਤੇ ਇਲਜ਼ਾਮ ਲਾ ਦਿੰਦੇ ਹਾਂ ਵੀ ਕੁੜੀ ਨਾਲ ਚੰਗਾ ਵਿਹਾਰ ਨਹੀਂ ਕੀਤਾ, ਪਰ ਜੇ ਅੰਤਰ ਆਤਮੇ ਅਸੀਂ ਆਪਣੀ ਵੀ ਕੋਪ ਕਰੀਏ ਬੱਚੀ ਦੀ ਕੋਪ ਵੀ ਕਰੀਏ ਤੇ ਪਤਾ ਇਹ ਲੱਗਦਾ ਕਸੂਰ ਉਹਨਾਂ ਦਾ ਨਹੀਂ ਕਸੂਰ ਸਾਡਾ। ਇੱਥੇ ਮੈਂ ਬੇਨਤੀ ਕਰ ਦੇਵਾਂ ਕਿ ਜ਼ਰੂਰੀ ਨਹੀਂ ਬੱਚੀ ਦਾ ਕਸੂਰ ਹੋਵੇ ਸਹੁਰੇ ਪਰਿਵਾਰ ਦਾ ਕਸੂਰ ਨਹੀਂ, ਪਰ ਨਹੀਂ ਕੁਝ ਗੱਲਾਂ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਆਪਾਂ ਵਿਚਾਰੀਏ ਤੇ ਵਿਚਾਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਜਿਹੜੇ ਗੁਣ ਸਤਿਕਾਰ ਵਾਸਤੇ ਪਿਆਰ ਵਾਸਤੇ ਪੇਕੇ ਘਰ ਦੇ ਵਿੱਚੋਂ ਲੈ ਕੇ ਜਾ ਰਹੇ ਸੀ ਉਹ ਬੱਚੀ ਲੈ ਕੇ ਨਹੀਂ ਗਈ। ਸਤਿਗੁਰਾਂ ਦੀ ਪਾਵਨ ਬਾਣੀ ਨੂੰ ਪੜ੍ਹੀਏ, ਭਾਈ ਸਾਹਿਬ ਨੂੰ ਪੜ੍ਹੀਏ ਤੇ ਭਾਈ ਸਾਹਿਬ ਕਹਿੰਦੇ ਨੇ ਸਹੁਰੇ ਘਰ ਵਿੱਚ ਨਿਰਾਦਰ ਨਹੀਂ ਬਲਕਿ ਪਿਆਰ ਮਿਲਦਾ, ਪਰ ਸ਼ਰਤ ਹੈ ਕਿ ਉਹ ਗੁਣ ਪੇਕੇ ਘਰ ਦੇ ਵਿੱਚੋਂ ਸਿੱਖ ਕੇ ਅਸੀਂ ਸਹੁਰੇ ਘਰ ਦੇ ਵਿੱਚ ਲੈ ਕੇ ਜਾਈਏ ਜਿਸ ਨਾਲ ਜੀਵਨ ਦੇ ਅੰਦਰ ਸਤਿਕਾਰ ਮਿਲਣਾ। ਭਾਈ ਸਾਹਿਬ ਜੀ ਵੀ ਆਖਦੇ ਨੇ ਨਹਿਰ ਕੁਆਰ ਕੰਨਿਆ ਲਾਡਲੀ ਕੈ ਮਾਨੀਅਤ ਵਿਆਹੇ ਸੁਸਰਾਰ ਜਾਏ ਗੁਰਨ ਕੈ ਮਾਨੀਏ, ਤੇ ਸਤਿਗੁਰੂ ਜੀ ਵੀ ਆਖਦੇ ਨੇ ਪਈ ਅੜੇ ਸੌ ਸੇਵ ਤੂੰ ਸੌ ਰੜੈ ਸੁਖ ਵਸ ਗੁਰ ਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਪਹਿਲੀ ਉਦਾਹਰਨ ਤੇ ਦੂਜੀ ਉਦਾਹਰਨ ਭਾਈ ਸਾਹਿਬ ਜੀ ਨੇ ਦਿੱਤੀ ਹੈ ਵੀ ਬੱਚੇ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਪੈਸਾ ਕਮਾਉਣ ਦੇ ਲਈ, ਪਰ ਸੁਪੁੱਤਰ ਕੌਣ ਅਖਵਾਉਂਦੇ ਨੇ, ਲਾਇਕ ਪੁੱਤਰ ਕੌਣ ਅਖਵਾਉਂਦੇ ਨੇ ਜਿਹੜੇ ਚਾਰ ਪੈਸੇ ਕਮਾ ਕੇ ਮੁੜਦੇ। ਫਿਰ ਤੀਜੀ ਉਦਾਹਰਨ ਦਿੱਤੀ ਹੈ ਭਾਈ ਸਾਹਿਬ ਜੀ ਨੇ, ਲੜਾਈ ਦਾ ਸਮਾਂ ਹੋਵੇ ਇੱਕ ਸੂਰਮਾ ਦੂਜੇ ਦਲ ਦੇ ਵਿੱਚ ਜਾਵੇ ਤੇ ਜਿੱਤ ਪ੍ਰਾਪਤ ਕਰਕੇ ਆ ਜਾਵੇ ਉਹਨੂੰ ਜਿਹੜਾ ਨਾ ਚੰਗਾ ਸੂਰਮਾ ਕਿਹਾ ਜਾਂਦਾ, ਉਹਨੂੰ ਮਾਣ ਮਿਲਦਾ। ਬਿਲਕੁਲ ਇਸੇ ਤਰ੍ਹਾਂ ਮਨੁੱਖਾ ਜਨਮ ਪਾ ਕੇ ਜਿਹੜੇ ਗੁਰੂ ਦੀ ਚਰਨ ਸ਼ਰਨ ਵਿੱਚ ਆਉਂਦੇ ਨੇ ਸੰਗਤ ਵਿੱਚ ਆਉਂਦੇ ਨੇ ਉਹਨਾਂ ਨੂੰ ਵਾਹਿਗੁਰੂ ਦੇ ਦਰ ਤੇ ਵੀ ਸਤਿਕਾਰ ਮਿਲਦਾ, ਉੱਥੇ ਵੀ ਉਹਨਾਂ ਨੂੰ ਮਾਣ ਮਿਲਦਾ। ਨਹਿਰ ਕੁਵਾਰ ਕੰਨਿਆ ਲਾੜਦੀ ਕੈ ਮਾਨੀਅਤ ਵਿਆਹੇ ਸੁਸਰਾਰ ਜਾਏ ਗੁਰਨ ਕੈ ਮਾਨੀਐ ਬੰਜ ਵਿਵਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ ਕਈਐ ਸਪੂਤ ਲਾਭ ਲਭਤ ਕੈ ਆਨੀਐ ਜੈਸੇ ਤੋ ਸੰਗਰਾਮ ਸਮੇ ਪਰ ਦਲ ਮੈਂ ਅਕੇਲੋ ਜਾਏ ਜੀਤ ਆਵੈ ਸੋਈ ਸੂਰਾ ਸੁਭੱਟ ਬਖਾਨੀਐ। ਆਖਦੇ ਨੇ ਮਾਨਸ ਜਨਮ ਪਾਏ ਚਰਨ ਸ਼ਰਨ ਗੁਰ ਸਾਧ ਸੰਗਤ ਮਿਲੈ ਗੁਰਦੁਆਰ ਪਹਿਚਾਨੀਐ। ਧਿਆਨ ਦੇਵਿਓ ਦੁਨਿਆਵੀ ਸੰਬੰਧੀਆਂ ਦੀ ਗੱਲ ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਕੀਤੀ, ਆਪਾਂ ਪੜ੍ਹਦੇ ਨਾ ਕੋਈ ਜਾਣੈ ਕਵਨ ਇਹਾਂ ਜਗ ਮੀਤ ਜਿਸ ਹੋਈ ਕਿਰਪਾਲ ਸੋਈ ਬਿਦ ਬੂਝੈ ਤਾਂ ਕਿ ਨਿਰਮਲ ਰੀਤ ਮਾਤ ਪਿਤਾ ਬੰਤਾ ਸੁਤ ਬੰਧਕ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਪੂਰਨ ਸਹਾਈ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾ ਹਾ ਕਰਤ ਬਿਹਾਨੀ ਅਵਦੈ ਤਾਂ ਮੈਂ ਸੰਤੋਖ ਨ ਪਾਇਆ ਹਸਤੀ ਰੱਥ ਅਸਵ ਤੇਜ ਧਨੀ ਭੂਮਨ ਚਤੁਰੰਗਾ ਸੰਗ ਨ ਚਾਲਿਓ ਇਨ ਮੈਂ ਕਛੂਐ ਓਟ ਸਿਧਾਇਓ ਨਾਂਗਾ ਪਰ ਇੱਥੇ ਬਸ ਨਹੀਂ ਕਰ ਦਿੱਤੀ ਰਹਾਉ ਦੇ ਬੰਦ ਵਿੱਚ ਆਖਿਆ ਕੋਈ ਵਿਰਲਾ ਹੈ ਜਿਹਨੂੰ ਇਹ ਪਤਾ ਹੈ ਕਿ ਅਸਲੀ ਮਿੱਤਰ ਕੌਣ ਹੈ ਅਸਲੀ ਸੰਬੰਧੀ ਕੌਣ ਹੈ ਅਸਲੀ ਸੱਜਣ ਕੌਣ ਹੈ ਤੇ ਜਿਹਨੂੰ ਪਤਾ ਲੱਗ ਜਾਂਦਾ ਹੈ ਉਹ ਅੰਦਰੋਂ ਵੀ ਨਿਰਮਲ ਹੋ ਜਾਂਦਾ ਹੈ ਬਾਹਰੋਂ ਵੀ ਨਿਰਮਲ ਹੋ ਜਾਂਦਾ ਹੈ ਉਸਦੀ ਮਰਿਆਦਾ ਹੀ ਨਿਰਮਲ ਹੋ ਜਾਂਦੀ ਜੀਵਨ ਜਿਉਣ ਦਾ ਢੰਗ ਹੀ ਨਿਰਮਲ ਹੋ ਜਾਂਦਾ ਹੈ ਫਿਰ ਦੁਨਿਆਵੀ ਰਿਸ਼ਤਿਆਂ ਦੇ ਵਿੱਚੋਂ ਅੱਠ ਦੀ ਗੱਲ ਕੀਤੀ ਮਾਂ ਪਿਓ ਭਰਾ ਹੋਰ ਦੋਸਤ ਮਿੱਤਰ ਜਿੰਨੇ ਵੀ ਨੇ ਇਹਨਾਂ ਦੀ ਗੱਲ ਕੀਤੀ ਆਖਿਆ ਪੂਰਬਲੇ ਕਰਮਾਂ ਦੇ ਸੰਯੋਗ ਨਾਲ ਮਿਲ ਗਏ ਨੇ ਪਰ ਅੰਤ ਵੇਲੇ ਕਿਸੇ ਨੇ ਸਾਥੀ ਨਹੀਂ ਬਣਨਾ ਅੰਤ ਵੇਲੇ ਕਿਸੇ ਨੇ ਸੰਬੰਧੀ ਨਹੀਂ ਬਣਨਾ ਪਰ ਨਾਲ ਇਹ ਗੱਲ ਕਹਿ ਦਿੱਤੀ ਹੋਰ ਜਿੰਨੇ ਵੀ ਮੋਤੀਆਂ ਦੀ ਮਾਲਾ ਲਾਲ ਹੀਰੇ ਜਵਾਰਾਤ ਸੋਨਾ ਇਹਨਾਂ ਮਾਇਆ ਦੇ ਰੂਪ ਜਿਹੜੇ ਹਨ ਸਾਰੇ ਇਹਨਾਂ ਨੂੰ ਜੀਵਨ ਵਿੱਚ ਪਾ ਕੇ ਵੀ ਸੰਤੋਖ ਨਹੀਂ ਮਿਲਦਾ ਬੰਦਾ ਹਾਏ ਹਾਏ ਕਰਦਾ ਰਹਿੰਦਾ ਫਿਰ ਹਾਥੀਆਂ ਦੀ ਗੱਲ ਕੀਤੀ ਰੱਥਾਂ ਦੀ ਗੱਲ ਕੀਤੀ ਘੋੜਿਆਂ ਦੀ ਗੱਲ ਕੀਤੀ ਚਾਰ ਪ੍ਰਕਾਰ ਦੀ ਜਿਹੜੀ ਫੌਜ ਉਸਦੀ ਗੱਲ ਕੀਤੀ ਇਹ ਵੀ ਅੰਤ ਵੇਲੇ ਨਾਲ ਨਹੀਂ ਨਿਭਦੀ ਸਿਕੰਦਰ ਦੀ ਗੱਲ ਆਪਾਂ ਸਾਰੇ ਪੜ੍ਹਦੇ ਹਾਂ ਸਿਕੰਦਰ ਬਾਰੇ ਆਪਾਂ ਸਾਰੇ ਜਾਣਦੇ ਹਾਂ ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਸਾਰੀਆਂ ਗੱਲਾਂ ਕਰਕੇ ਸਾਨੂੰ ਉਦਾਸ ਨਹੀਂ ਕੀਤਾ ਸਾਨੂੰ ਸਾਧ ਸੰਗਤ ਉਦਾਸ ਨਹੀਂ ਕੀਤਾ ਕਿ ਕੋਈ ਵੀ ਨਾਲ ਨਹੀਂ ਨਿਭਦਾ ਕੋਈ ਵੀ ਜਿਹੜਾ ਹੈ ਜਿੱਥੇ ਲੇਖਾ ਮੰਗਿਆ ਜਾ ਰਿਹਾ ਉੱਥੇ ਨਾਲ ਨਹੀਂ ਹੋਵੇਗਾ ਨਹੀਂ ਸਤਿਗੁਰੂ ਮਹਾਰਾਜ ਨੇ ਅੰਤ ਵਿੱਚ ਫਿਰ ਕਿਰਪਾ ਕੀਤੀ ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾਕ ਹਰ ਹਰ ਗਾਈਐ ਨਾਨਕ ਇਹਾਂ ਸੁਖ ਆਗੈ ਮੁਖ ਉਜਲ ਸੰਗ ਸੰਤਨ ਕੈ ਪਾਈਐ ਹਰੀ ਦੇ ਪਿਆਰੇ ਜਿਹੜੇ ਰੱਬ ਦੇ ਪਿਆਰੇ ਨੇ ਨਾ ਉਹਨਾਂ ਦੇ ਨਾਲ ਮਿਲ ਕੇ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਕਰੀਏ ਇੱਥੇ ਵੀ ਮੁੱਖ ਉਜਲਾ ਹੋਵੇਗਾ ਅੱਗੇ ਵੀ ਮੁੱਖ ਉਜਲਾ ਹੋਵੇਗਾ ਪਰ ਇਹ ਦਾਤ ਪ੍ਰਭੂ ਪਿਆਰਿਆਂ ਕੋਲੋਂ ਪ੍ਰਾਪਤ ਹੋਵੇਗੀ ਉਹਨਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੋਵੇਗੀ ਜਿਹੜੀ ਗੱਲ ਆਪਾਂ ਪੜ੍ਹਦੇ ਹਾਂ ਨਾ ਨਾਨਕ ਕੱਚੜੀਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ ਓਏ ਜੀਵੰਦੇ ਵਿਛੜੇ ਓਏ ਮੋਇਆ ਨਾ ਜਾਈ ਸ਼ੋਰ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਓਏ ਜੀਵੰਦੇ ਵਿਛੜੇ ਓਏ ਮੋਇਆ ਨਾ ਜਾਈ ਸ਼ੋਰ ਕਿਉਂਕਿ ਜਗਤ ਮੈਂ ਝੂਠੇ ਦੇਖੇ ਪ੍ਰੀਤ ਆਪਣੇ ਹੀ ਸੁਖ ਸਿਓ ਸਭ ਲਾਗੇ ਕਿਆ ਦਾਰਾ ਕਿਆ ਮੀਤ ਮੇਰੋ ਮੇਰੋ ਸਭੇ ਕਹਿਤ ਹੈ ਹਿਤ ਸਿਓ ਬਾਂਧਿਓ ਚੀਤ ਅੰਤਕਾਲ ਸੰਗੀਨੀ ਕਉ ਇਹ ਅਚਰਜ ਹੈ ਰੀਤ ਪਰ ਨਾਰੀ ਆਖਦੇ ਨੇ ਮਨ ਮੂਰਖ ਅਜੂਨ ਸਮਝਤ ਸਿੱਖ ਦੇ ਹਾਰਿਓ ਨੀਤ ਨਾਨਕ ਭੋਜਨ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ ਕਿਉਂਕਿ ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਭਾਈ ਸਾਹਿਬ ਜੀ ਇੱਕ ਪੌੜੀ ਦੇ ਵਿੱਚ ਸੰਬੰਧੀਆਂ ਦੀ ਗੱਲ ਕਰਦੇ ਨਾਨਕਿਆਂ ਦੀ ਦਾਦਕਿਆਂ ਦੀ ਸਹੁਰਿਆਂ ਦੀ ਸਾਰੇ ਆਪਣੀ ਆਪਣੀ ਥਾਂ ਤੇ ਮਹਾਨ ਨੇ ਦਾਦਕਿਆਂ ਦਾ ਰਿਸ਼ਤਾ ਆਪਣੀ ਥਾਂ ਤੇ ਨਾਨਕਿਆਂ ਦਾ ਆਪਣੀ ਥਾਂ ਤੇ ਸਹੁਰਿਆਂ ਦਾ ਆਪਣੀ ਥਾਂ ਤੇ ਪਰ ਭਾਈ ਸਾਹਿਬ ਨੇ ਸਾਰਿਆਂ ਦੀ ਗੱਲ ਕੀਤੀ ਕਿਤੇ ਪਰੋਤ ਦੀ ਗੱਲ ਕੀਤੀ ਕਿਤੇ ਦਾਤੇ ਦੀ ਗੱਲ ਕੀਤੀ ਕਿਤੇ ਮੰਗਤੇ ਦੀ ਗੱਲ ਕੀਤੀ ਕਿਤੇ ਘਰ ਦੇ ਸਮਾਨ ਦੀ ਸਾਜੋ ਸਮਾਨ ਦੀ ਗੱਲ ਕੀਤੀ ਪਰ ਅਖੀਰ ਵਿੱਚ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ ਵਾਲੀ ਗੱਲ ਜਿਹੜੀ ਨਾ ਭਾਈ ਗੁਰਦਾਸ ਜੀ ਨੇ ਸਮਝਾ ਦਿੱਤੀ ਉਹ ਕੀ ਹੈ ਭਾਈ ਸਾਹਿਬ ਆਖਦੇ ਨਹੀਂ ਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਸੁਤ ਬੰਧ ਪੁਨ ਭਰਾਤਾ ਹੈ ਨਹੀਂ ਨਨਸਾਰ ਮਾਤਾ ਪਰ ਮਾਤਾ ਬ੍ਰਿਧ ਪਰ ਮਾਤਾ ਮਾਮੀ ਮਾਮਾ ਮਾਸੀ ਔ ਮੋਸਾ ਬਿਰਧ ਬਖਿਆਤਾ ਹੈ ਨਹੀਂ ਸੁਸੁਰਾਰ ਸਾਸ ਸਸੁਰਾ ਸਾਰੋ ਸਾਰੀ ਨਹੀਂ ਬਿਰਤੀ ਸੁਰ ਜਾਚਕ ਮੈਂ ਨਾ ਦਾਤਾ ਹੈ ਅਸਨ ਬਸਨ ਧਨ ਤਾਮ ਕਾਹੂ ਮੈਂ ਨਾ ਦੇਖਿਓ ਜੈਸੇ ਗੁਰ ਸਿੱਖ ਸਾਧ ਸੰਗਤ ਕੋ ਨਾਤਾ ਹੈ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਸੇਵਕ ਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੇਤ ਬਾਬਾ ਨਾਨਕ ਦੇ ਪਹਿਰਿਆਂ ਵਾਲਾ ਸ਼ਬਦ ਸ੍ਰੀ ਰਾਗ ਦੇ ਅੰਦਰ ਆਪਾਂ ਪੜ੍ਹਦੇ ਹਾਂ ਚੌਥੇ ਪਹਿਰ ਦੇ ਵਿੱਚ ਬਾਬਾ ਨਾਨਕ ਨੇ ਕਿਰਪਾ ਕੀਤੀ ਆਹ ਜਿਹੜੇ ਸਾਰੇ ਮਿੱਤਰ ਨੇ ਧਨਦਾਰ ਸੰਪਤ ਸਗਲ ਜਿਹਨੇ ਆਪਣੀ ਕਰਮਾਨ ਇਨ ਮੈਂ ਕਾ ਸੰਗੀ ਨਹੀਂ ਨਾਨਕ ਸਾਚੀ ਜਾਨ ਗੁਰੂ ਤੇਗ ਬਹਾਦਰ ਜੀ ਤੇ ਬਾਬਾ ਨਾਨਕ ਜੀ ਸਮਝਾ ਰਹੇ ਨੇ ਚੌਥੇ ਪਹਿਰੇ ਰਹਿਣ ਕੇ ਵਨਜ਼ਾਰਿਆ ਮਿੱਤਰਾ ਲਾਵੀ ਆਇਆ ਖੇਤ ਜਾਂ ਜਮ ਪਕੜ ਚਲਾਇਆ ਮਿੱਤਰਾ ਕਿਸੇ ਨਾ ਮਿਲਿਆ ਹੇਤ ਹੇਤ ਚੇਤ ਕਿਸੇ ਨਾ ਮਿਲਿਆ ਜਾਂ ਜਮ ਪਕੜ ਚਲਾਇਆ ਝੂਠਾ ਰੁਦਨ ਹੋਵਾ ਦੁਆਲੇ ਖਿਨ ਮੈਂ ਭਇਆ ਪਰਾਇਆ ਜਦੋਂ ਚੌਥਾ ਪੈਰ ਜ਼ਿੰਦਗੀ ਦਾ ਅਖੀਰ ਆ ਗਿਆ ਤੇ ਜਿਹੜੇ ਸੀ ਜਮਦੂਤ ਉਹ ਆ ਗਏ ਲਾਵੇ ਬਣ ਕੇ ਹੋਰ ਉਹਨਾਂ ਨੇ ਫੜ ਲਿਆ ਲੈ ਚੱਲੇ ਨੇ ਪਰ ਜਿੰਨੇ ਵੀ ਮਿੱਤਰ ਦੋਸਤ ਨੇ ਕਿਸੇ ਨੂੰ ਕੋਈ ਪਤਾ ਨਹੀਂ ਕਿੱਧਰ ਲੈ ਚੱਲੇ ਨੇ ਪਰ ਜਿਹੜੇ ਦੁਨਿਆਵੀ ਮਿੱਤਰ ਨੇ ਕੀ ਕਰਦੇ ਨੇ ਰੋਣ ਲੱਗ ਪੈਂਦੇ ਨੇ ਆਪਣੇ ਆਪਣੇ ਮੋਹ ਨੂੰ ਸਾਹਮਣੇ ਰੱਖ ਕੇ ਪਰ ਮਹਾਰਾਜ ਆਖਦੇ ਨੇ ਸਾਈ ਵਸਤ ਪ੍ਰਾਪਤ ਹੋਈ ਜਿਸੋਂ ਲਾਇਆ ਹੇਤ ਸਾਰੀ ਜ਼ਿੰਦਗੀ ਜਿਨ੍ਹਾਂ ਦੇ ਨਾਲ ਪਿਆਰ ਪਾਈ ਰੱਖਿਆ ਅਖੀਰ ਵੇਲੇ ਵੀ ਉਹੋ ਹੀ ਵਸਤੂ ਪ੍ਰਾਪਤ ਹੋਣੀ ਨਾ ਅਖੀਰ ਵੇਲੇ ਉਹੋ ਹੀ ਵਸਤੂ ਪ੍ਰਾਪਤ ਹੋਣੀ ਨਾ ਇਸੇ ਵਾਸਤੇ ਪਿਆਰਿਓ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅਖੀਰ ਵੇਲੇ ਆਵਾਜ਼ ਮਾਰੀ ਕਹਿਣ ਲੱਗੇ ਮੈਨੂੰ ਪਿਆਰ ਕਰਨ ਵਾਲਿਓ ਮੇਰੇ ਭਰਾਵੋ ਮੇਰੇ ਮਿੱਤਰੋ ਮੇਰੇ ਪੁੱਤਰੋ ਮੇਰੇ ਸੰਬੰਧੀਓ ਮੇਰਾ ਤੁਹਾਡੇ ਪ੍ਰਤੀ ਹੁਕਮ ਹੈ ਕਿ ਮੇਰੇ ਜਾਨ ਤੋਂ ਪਿੱਛੋਂ ਤੁਸੀਂ ਰੋਣਾ ਨਹੀਂ ਕਿਉਂਕਿ ਝੂਠਾ ਰੁਦਨ ਹੋਆ ਦੁਆਲੇ ਤੇ ਮਹਾਰਾਜ ਝੂਠਾ ਰੋਣਾ ਜਿਹੜਾ ਹੈ ਇਹਨੂੰ ਕਹਿੰਦੇ ਨੇ ਵੀ ਨਾ ਰੋਵਿਓ ਕਿਉਂ ਸਤਸੰਗਤ ਮਿੱਤਰ ਦੀ ਇੱਜ਼ਤ ਹੋ ਰਹੀ ਹੋਵੇ ਮਿੱਤਰ ਨੂੰ ਸਰੋਪਾ ਮਿਲਿਆ ਹੋਵੇ ਤੇ ਜੇ ਮਿੱਤਰ ਮਿੱਤਰ ਦੀ ਸੱਚੀ ਮੁੱਚੀ ਇੱਜ਼ਤ ਚਾਹੁੰਦਾ ਕਿ ਇਹਨੂੰ ਮਾਣ ਮਿਲਿਆ ਹੈ ਠੀਕ ਮਿਲਿਆ ਆ ਕਈ ਵਾਰੀ ਕਿਸੇ ਬੰਦੇ ਨੂੰ ਸਨਮਾਨ ਮਿਲੇ ਨਾ ਸਨਮਾਨ ਤੇ ਉੱਤੋਂ ਉੱਤੋਂ ਤਾਂ ਕਈ ਕਈ ਜਾਣਗੇ ਬੜਾ ਚੰਗਾ ਹੋਇਆ ਜੀ ਤੁਸੀਂ ਇਸਦੇ ਹੱਕਦਾਰ ਸੀ ਤੁਹਾਨੂੰ ਮਿਲਣਾ ਚਾਹੀਦਾ ਸੀ ਕਿਉਂਕਿ ਤੁਹਾਡੇ ਅੰਦਰ ਗੁਣ ਹੈ ਤੁਹਾਡੇ ਗੁਣ ਦੇ ਮੁਤਾਬਕ ਮਿਲਿਆ ਪਰ ਦੂਰ ਜਾ ਕੇ ਪਿੱਠ ਪਿੱਛੇ ਕਹਿਣਗੇ ਇਹਨੇ ਕੀ ਕੀਤਾ ਇਹਨੂੰ ਇਹ ਕਹਿੰਦੇ ਵਾਸਤੇ ਸਨਮਾਨ ਦਿੱਤਾ ਗਿਆ ਇਹਨੂੰ ਇਹ ਸਨਮਾਨ ਕਿਸ ਚੀਜ਼ ਦਾ ਦਿੱਤਾ ਗਿਆ ਮੇਰੀ ਬੇਨਤੀ ਸੱਚਾ ਮਿੱਤਰ ਜੋ ਮੂੰਹ ਤੇ ਕਵੇਗਾ ਪਿੱਠ ਪਿੱਛੇ ਵੀ ਉਹ ਕੁਝ ਕਵੇਗਾ ਪਰ ਜਿਹੜਾ ਝੂਠਾ ਮਿੱਤਰ ਹੈ ਮੂੰਹ ਤੇ ਵਡਿਆਈਆਂ ਕਰੇਗਾ ਬੜਾ ਚੰਗਾ ਹੋਇਆ ਜੀ ਤੁਹਾਡੀ ਪਾਰਟੀ ਕਰ ਦਿੱਤੀ ਗਈ ਬੜਾ ਚੰਗਾ ਹੋਇਆ ਜੀ ਤੁਹਾਨੂੰ ਸਨਮਾਨ ਮਿਲਿਆ ਪਰ ਪਿੱਠ ਪਿੱਛੇ ਕਵੇਗਾ ਇਹਨੇ ਕੀਤਾ ਕੀ ਘਾਲਣਾ ਕੀ ਘਾਲੀ ਇਹਨੂੰ ਸਰੋਪਾ ਕਿਉਂ ਪਾਇਆ ਇਹਦਾ ਸਨਮਾਨ ਕਿਉਂ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਨੇ ਬੜੀ ਪਿਆਰੀ ਗੱਲ ਕਹੀ ਜਿਹੜੀ ਬਾਬਾ ਸੁੰਦਰ ਜੀ ਨੇ ਸਤ ਬਾਣੀ ਦੇ ਅੰਦਰ ਅੰਕਿਤ ਕੀਤੀ ਆਪਾਂ ਆਮ ਤੌਰ ਤੇ ਮ੍ਰਿਤਕ ਪ੍ਰਾਣੀ ਦਾ ਭੋਗ ਪੈਂਦਾ ਤੇ ਸਤ ਬਾਣੀ ਦਾ ਪਾਠ ਸੁਣਦੇ ਹਾਂ ਮਹਾਰਾਜ ਨੇ ਆਵਾਜ਼ ਮਾਰੀ ਆਖਣ ਲੱਗੇ ਸਤਿਗੁਰੂ ਮਹਾਰਾਜ ਮੈਂ ਵਾਹਿਗੁਰੂ ਦੀ ਮਰਜ਼ੀ ਵਿੱਚ ਭਾਰੇ ਵਿੱਚ ਤੁਹਾਨੂੰ ਸੱਦ ਰਿਹਾ ਇਸ ਵਿੱਚ ਕਿਸੇ ਹੋਰ ਦੀ ਮਰਜ਼ੀ ਨਹੀਂ। ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਨਿਤ ਪਹਿਜੇ ਨਿਤ ਵਿਕਸੈ, ਮਿੱਤਰ ਨੂੰ ਸਤਿਕਾਰ ਮਿਲੇ ਮਿੱਤਰ ਖੁਸ਼ ਹੁੰਦਾ, ਪਰ ਜਿਸ ਨੂੰ ਮਿੱਤਰ ਦੀ ਇੱਜ਼ਤ ਚੰਗੀ ਲੱਗਦੀ, ਨਿਤ ਪਹਿਜੇ ਨਿਤ ਵਿਕਸੈ। ਮਹਾਰਾਜ ਆਖਦੇ ਨੇ ਮਿੱਤਰ ਖੁਸ਼ ਹੁੰਦਾ ਜਦੋਂ ਮਿੱਤਰ ਨੂੰ ਸਤਿਕਾਰ ਮਿਲਦਾ। ਸਤਿਗੁਰ ਭਾਰੀ ਆਪਣੀ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਨਿਤ ਪਹਿਜੇ ਨਿਤ ਵਿਕਸੈ, ਜਿਸ ਮਿਤ ਕੀ ਪਹਿਜ ਭਾਵੈ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪਹਿਨਾਵੇ, ਮੈਨੂੰ ਸਤਿਕਾਰ ਮਿਲ ਰਿਹਾ, ਮੈਨੂੰ ਸਰੋਪਾ ਮਿਲ ਰਿਹਾ, ਮੈਨੂੰ ਵਾਹਿਗੁਰੂ ਵੱਲੋਂ ਆਦਰ ਮਿਲ ਰਿਹਾ, ਕਿਉਂਕਿ ਸਤਸੰਗਤ। ਮਹਾਰਾਜ ਆਖਦੇ ਨੇ ਲੇਖਾ ਤਾਂ ਪਿਆਰੇ ਉਹ ਮੰਗਿਆ ਹੀ ਜਾਣਾ, ਲੇਖਾ ਤਾਂ ਦੇਣਾ ਹੀ ਪੈਣਾ। ਇਹ ਜਗ ਮਿੱਠਾ ਅਗਲਾ ਕੁਛ ਜਿੱਠਾ ਵਾਲੀ ਗੱਲ ਨਹੀਂ, ਖਾਓ ਪੀਓ ਮੌਜਾਂ ਮਾਣੋ ਵਾਲੀ ਗੱਲ ਨਹੀਂ। ਸਤਿਗੁਰਾਂ ਨੇ ਸਾਨੂੰ ਸਮਝਾਇਆ, ਸਿਮਰਨ ਭਜਨ ਦਇਆ ਨੀ ਕੀਨੀ, ਤਉ ਮੁਖ ਚੋਟਾ ਖਾਏਗਾ। ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁਖ ਲੈ ਕੇ ਜਾਏਗਾ। ਹਾਂ ਨਿਰਣਾ ਕਰ ਦਿੱਤਾ, ਕਹਿਤ ਕਬੀਰ ਸੁਣੋ ਰੇ ਸੰਤੋ, ਸਾਧ ਸੰਗਤ ਤਰ ਜਾਏਗਾ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਿਹੜੇ ਸਤ ਸੰਗਤ ਵਾਹਿਗੁਰੂ ਦੇ ਨਾਮ ਨੂੰ, ਪ੍ਰਭੂ ਪਿਆਰਿਆਂ ਨੂੰ ਜਾਂ ਪ੍ਰਭੂ ਦੀ ਸਿਫਤ ਸਲਾਹ ਨੂੰ, ਸ਼ੁਭ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਮਿੱਤਰ ਬਣਾਉਂਦੇ ਨੇ ਨਾ, ਉਹ ਤਾਂ ਫਿਰ ਜਿੰਦੇ ਜੀ ਆਖਦੇ ਨੇ, ਉਰ ਵਾਰ ਪਾਰ ਕੇ ਦਾਨੀਆਂ, ਲਿਖ ਲਿਓ ਆਲ ਪਤਾਲ, ਮੋਹੇ ਜਮ ਡੰਡ ਨਾ ਲੱਗਈ ਤਦੀ ਦੇ ਸਰਬ ਜੰਜਾਲ। ਕਿਉਂਕਿ ਭਾਈ ਮਰਦਾਨਾ ਜੀ ਨੂੰ ਪੁੱਛਿਆ ਗਿਆ ਸੀ, ਦੱਸ ਤੇਰੀ ਜਿਹੜੀ ਹੈ ਕਬਰ ਬਣਾਈ ਜਾਵੇ ਜਾਂ ਕਹਿਣ ਲੱਗੇ ਤੈਨੂੰ ਦਬਾਇਆ ਜਾਵੇ। ਇਹ ਗੱਲਾਂ ਸਾਰੀਆਂ ਬਾਬਾ ਜੀ ਨੇ ਪੁੱਛਿਆ ਜਦੋਂ ਤੇਰਾ ਅੰਤ ਵੇਲਾ ਆਉਣਾ ਹੈ। ਤੇ ਸਤਿਗੁਰੂ ਮਹਾਰਾਜ ਦੇ ਪਿਆਰੇ ਨੇ ਜਿਹਨੇ ਕੀਰਤੀ ਗਾਈ ਲਗਾਤਾਰ, ਵਿਦਵਾਨਾਂ ਦੇ ਕਹਿਣ ਮੁਤਾਬਕ ਆਪਾਂ ਅੰਦਾਜ਼ਨ ਕੋਈ 50 ਸਾਲ ਕਹਿੰਦਾ, ਕੋਈ 45 ਸਾਲ ਕਹਿੰਦਾ, ਮੈਂ ਬੇਨਤੀ ਕਰਾਂ ਇੰਨਾ ਲੰਮਾ ਸਮਾਂ ਬਾਬੇ ਦੇ ਨਾਲ ਬਹਿ ਕੇ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਤੇ ਬਾਬੇ ਨੂੰ ਇੱਕ ਗੱਲ ਕਹਿ ਦਿੱਤੀ, ਬਾਬਾ ਚਮੜੇ ਦੀ ਕਬਰ ਵਿੱਚੋਂ ਕੱਢ ਕੇ ਪੱਥਰਾਂ ਦੀ ਕਬਰ ਵਿੱਚ ਪਾਏਗਾ, ਇਹ ਉਹੀ ਤੇਰਾ ਸਾਥ ਦੇਣ ਦਾ ਫਲ ਹੈ। ਤੇ ਨਾਲ ਕਹਿਣ ਲੱਗੇ, ਭਾਵੇਂ ਸਾੜ, ਭਾਵੇਂ ਦਬਾ, ਭਾਵੇਂ ਪਾਣੀ ਵਿੱਚ ਰੋੜ, ਭਾਵੇਂ ਕੁੱਤਿਆਂ ਨੂੰ ਪਾ, ਪਰ ਮੇਰੀ ਇੱਕੋ ਗੱਲ ਹੈ, ਜਿੱਥੇ ਵੀ ਰੱਖੀ ਆਪਣੇ ਚਰਨਾਂ ਦੇ ਵਿੱਚ ਰੱਖੀ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਣ। ਕਿਉਂਕਿ ਇੱਕ ਦੱਚੈ ਇੱਕ ਦੱਬੀਐ, ਇੱਕ ਨਾ ਕੁੱਤੇ ਖਾਏ, ਇੱਕ ਪਾਰੀ ਵਿੱਚ ਉਹ ਸੱਟੀਐ, ਇੱਕ ਪੀ ਫਿਰ ਹੱਸਣ ਪਾਏ। ਨਾਨਕ ਏਵ ਨਾ ਜਾ ਪਈ ਸੇ ਕਿੱਥੇ ਜਾਏ ਸਮਾਏ, ਕਿਉਂਕਿ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਦੀਤ। ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ। ਮਹਾਰਾਜ ਆਖਦੇ ਨੇ ਮੇਰੇ ਅਸਲੀ ਸੰਬੰਧੀ, ਮੇਰੇ ਅਸਲੀ ਮਿੱਤਰ ਉਹ ਹਨ, ਮੈਂ ਜਿੱਥੇ ਵੀ ਜਾਵਾਂ ਹਰ ਥਾਂ ਤੇ ਮੇਰੇ ਨਾਲ ਜਾਣ, ਤੇ ਜਿੱਥੇ ਲੇਖਾ ਵੀ ਮੰਗਿਆ ਜਾਵੇ ਉੱਥੇ ਵੀ ਭਜਨ ਨਾ ਬਲਕਿ ਮੇਰੇ ਨਾਲ ਖੜੇ ਹੋਣ, ਮੇਰਾ ਸਾਥ ਦੇਣ। ਇਸੇ ਵਾਸਤੇ ਆਖਿਆ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪੋ ਹਰ ਜੈਸੇ। ਇਸੇ ਵਾਸਤੇ ਆਖਿਆ ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਉਹ ਮਿੱਤਰ ਜੈ ਜੈ ਪੇਖੂ ਤੈ ਹਜ਼ੂਰ, ਦੂਰ ਕਤੋਂ ਨਾ ਜਾਈ ਰਵ ਰਿਆ ਸਰਬੱਤਰ ਮੈਂ, ਮਨ ਸਦਾ ਧਿਆਈ ਏਤ ਓਤ ਨੀ ਬੀਛੜੈ ਸੋ ਸੰਗੀ ਗਣੀਐ, ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਰੀਐ। ਉਹ ਮਿੱਤਰ ਵਾਹਿਗੁਰੂ ਪਰਮਾਤਮਾ ਹਰ ਥਾਂ ਤੇ ਸਾਥ ਦੇਣ ਵਾਲਾ, ਉਸ ਦੇ ਗੀਤ ਆਪਣੇ ਜੀਵਨ ਦੇ ਅੰਦਰ ਗਾਈਏ। ਤੇ ਆਓ ਇੱਕ ਵਾਰੀ ਸਾਰੇ ਇਹ ਪੰਕਤੀਆਂ ਦੁਹਰਾ ਲਈਏ। ਸੱਜਣ ਸੇਈ ਨਾਲ ਮੈਂ, ਸੱਜਣ ਸੇਈ ਨਾਲ ਮੈਂ,
ਸੱਜਣ ਸੇਈ ਨਾਲ ਮੈਂ, ਸੱਜਣ ਸੇਈ ਨਾਲ ਮੈਂ,
ਚਲਦਿਆਂ ਨਾਲ ਚਲਨ, ਚਲਦਿਆਂ ਨਾਲ ਚਲੰਨਾ,
ਚਲਦਿਆਂ ਨਾਲ ਚਲੰਨਾ, ਚਲਦਿਆਂ ਨਾਲ ਚਲੰਨਾ,
ਜਿੱਥੇ ਲਿਖਾ ਮੰਗੀਐ, ਜਿੱਥੇ ਲਿਖਾ ਮੰਗੀਐ,
ਜਿੱਥੇ ਲਿਖਾ ਮੰਗੀਐ, ਜਿੱਥੇ ਲਿਖਾ ਮੰਗੀਐ,
ਤਿੱਥੇ ਖੜੇ ਦਿਸੰਨ, ਤਿੱਥੇ ਖੜੇ ਦਿਸੰਨ,
ਤਿੱਥੇ ਖੜੇ ਦਿਸੰਨ, ਤਿੱਥੇ ਖੜੇ ਦਿਸੰਨ।
ਸਤਿਗੁਰਾਂ ਨੇ ਉਸ ਉਦਾਹਰਨਾ ਇਸ ਸ਼ਬਦ ਦੇ ਅੰਦਰ ਦੇ ਕੇ ਸਾਨੂੰ ਸਮਝਾਇਆ। ਆਓ ਸਮੁੱਚੇ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ, ਕਰ ਸੇਵਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਸੂਹੀ ਰਾਗ ਹੈ ਮਹੱਲਾ ਪਹਿਲਾ ਤੋਂ ਭਾਵ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਗਾਇਨ ਕਰਨਾ ਹੈ ਘਰ ਛੇਵੇਂ ਦੇ ਅੰਦਰ, ਤਾਲ ਦੀ ਗੱਲ ਹੈ। ਵਾਹਿਗੁਰੂ ਇੱਕ ਹੈ, ਸਰਵ ਵਿਆਪਕ, ਇਹ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਸਤਿਗੁਰੂ ਦੀ ਕਿਰਪਾ ਨਾਲ ਐਸਾ ਵਾਹਿਗੁਰੂ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ।
ਉਜਲ ਕਹਿਹਾ ਚਿਲਕਣਾ, ਕੋਟਮ ਕਾਲੜੀ ਮਸ।
ਕਹਿਹਾ ਇੱਕ ਧਾਤ ਹੈ, ਵੈਸੇ ਨੌਜਵਾਨ ਪੀੜ੍ਹੀ ਸ਼ਾਇਦ ਘੱਟ ਜਾਣਦੀ ਹੋਵੇ। ਵੈਸੇ ਅੱਜ ਕੱਲ੍ਹ ਸਲਾਹ ਦਿੱਤੀ ਜਾ ਰਹੀ ਵੀ ਕਹਿਹੇ ਦੇ ਬਰਤਨ ਵਰਤੋ, ਬਾਕੀ ਆ ਜਿਹੜੇ ਨੇ ਛੱਡੋ। ਬਜ਼ੁਰਗਾਂ ਨੂੰ ਪਤਾ ਹੈ ਥਾਲ ਵੀ ਕਹਿਹੇ ਦੇ, ਇੱਥੋਂ ਤੱਕ ਕੌਲੇ ਜਿਹੜੇ ਜਿਨ੍ਹਾਂ ਵਿੱਚ ਖਾਂਦੇ ਖੁੰਦੇ ਸੀ ਉਹ ਵੀ, ਛੰਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਉਹ ਵੀ ਕਹਿਣੇ ਦੇ। ਆਮ ਬੱਚਿਆਂ ਨੂੰ ਵੀ ਪਤਾ ਕਹਿਣਾ ਕੀ ਹੈ, ਪਰ ਬਜ਼ੁਰਗ ਜਾਣਦੇ ਨੇ। ਇੱਕ ਧਾਤ ਹੈ, ਕਹਿਣ ਦਾ ਬਰਤਨ ਹੈ। ਮਹਾਰਾਜ ਆਖਦੇ ਨੇ ਮੈਂ ਉਸ ਨੂੰ ਰਗੜਿਆ, ਹੈ ਬੜਾ ਉਜਲਾ, ਹੈ ਬੜਾ ਸਾਫ, ਹੈ ਬੜਾ ਲਿਸ਼ਕਦਾ ਚਮਕਦਾ ਹੈ, ਪਰ ਜਿਉਂ ਹੀ ਉਸ ਨੂੰ ਰਿੜਕਿਆ ਰਗੜਿਆ ਤੇ ਰਗੜਨ ਨਾਲ ਉਸਦੇ ਵਿੱਚੋਂ ਕੀ ਨਿਕਲਿਆ, ਕਾਲਖ। ਉਸ ਵਿੱਚੋਂ ਸ਼ਾਹੀ ਨਿਕਲਦੀ, ਕਾਲਖ ਨਿਕਲਦੀ। ਕਹਿਣ ਦਾ ਬਰਤਨ ਮੈਂ ਲਿਆ ਜਿਹੜਾ ਬੜਾ ਸਾਫ ਹੈ, ਜਿਹੜਾ ਬੜਾ ਚਿਲਕਣਾ ਹੈ, ਲਿਸ਼ਕਦਾ ਹੈ, ਪਰ ਜਦੋਂ ਉਸ ਨੂੰ ਰਗੜਿਆ ਤੇ ਰਗੜਨ ਨਾਲ ਕੀ ਹੋਇਆ, ਉਸ ਵਿੱਚੋਂ ਕਾਲਖ ਨਿਕਲੀ।
ਧੋਤਿਆ ਝੂਠ ਨਾ ਉਤਰਾ, ਜੇ ਸੌ ਧੋਵਾ ਤਿਸ।
ਉਸ ਬਰਤਨ ਨੂੰ ਜਿਹੜਾ ਕਹਿੰਦਾ ਭਾਵੇਂ ਸੌ ਵਾਰੀ, ਸੌ ਤੋਂ ਭਾਵ ਸੌ ਵਾਰੀ ਧੋ ਲਿਆ ਜਾਵੇ, ਮਾਂਜਿਆ ਜਾਵੇ, ਪਰ ਜਿਹੜੀ ਉਸਦੇ ਅੰਦਰ ਝੂਠ ਹੈ, ਝੂਠ ਤੋਂ ਭਾਵ ਕਾਲਖ, ਜਿਹੜੀ ਉਹਦੇ ਅੰਦਰ ਕਾਲਖ ਹੈ, ਧੋਣ ਨਾਲ, ਸਾਫ਼ ਕਰਨ ਨਾਲ, ਮਾਂਜਣ ਨਾਲ ਉਹ ਜਿਹੜੀ ਕਾਲਖ ਹੈ ਉਹ ਨਹੀਂ ਲੈਣੀ, ਉਹ ਨਹੀਂ ਉਤਰਨੀ। ਹੁਣ ਸੱਜਣ ਨੂੰ ਇਹ ਗੱਲ ਸਮਝਾਈ ਜਾ ਰਹੀ ਹੈ, ਬਾਹਰੋਂ ਧਰਮੀ ਬਣਨ ਨਾਲ, ਬਾਹਰੋਂ ਭੇਖ ਧਾਰਨ ਕਰਨ ਨਾਲ ਸੱਜਣਾ ਧਿਆਨ ਰੱਖੀ, ਅੰਦਰ ਦੀ ਕਾਲਖ ਨਹੀਂ ਮਿਟਣੀ। ਕਿਉਂਕਿ ਨਾਵਨ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ, ਦੋਏ ਭਾ ਚੜੀਅਸ ਹੋਰ, ਬਾਹਰੋਂ ਧੋਤੀ ਤੂੰਬੜੀ, ਅੰਦਰ ਵਿਸਨ ਕੋਰ, ਸਾਧ ਭਰੇ ਅਨਨਾਤਿਆਂ, ਚੋਰ ਸੇ ਚੋਰਾਂ ਚੋਰ। ਫਿਰ ਧਿਆਨ ਦੇਵਿਓ, ਮਨ ਮੈਲਾ, ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਸਤਿਗੁਰੂ ਮਹਾਰਾਜ ਆਖਦੇ ਨੇ ਜਿਵੇਂ ਉਜਲ ਕਹਿਣਾ ਹੈ, ਸਾਫ ਹੈ, ਲਿਸ਼ਕਦਾ ਹੈ, ਪਰ ਉਸ ਨੂੰ ਜਿੰਨੀ ਮਰਜ਼ੀ ਧੋ ਲਵੋ, ਸੌ ਵਾਰੀ ਭਾਵੇਂ ਧੋ ਲਓ, ਪਰ ਰਗੜਨ ਤੋਂ ਬਾਅਦ ਉਸ ਵਿੱਚੋਂ ਕਾਲਖ ਨਿਕਲੇਗੀ। ਮਿੱਤਰਾ, ਜੇ ਜੀਵਨ ਦੇ ਅੰਦਰ ਹੇਰਾ ਫੇਰੀਆ ਆਣ, ਅੰਦਰ ਸਾਫ ਨਹੀਂ, ਤੇ ਧਿਆਨ ਰੱਖੀ, ਇਸ ਨਾਲ ਜੀਵਨ ਸਫਲ ਨਹੀਂ ਹੋਵੇਗਾ।
ਸੱਜਣ ਸੇ ਨਾਲ ਮੈਂ ਚਲਦਿਆਂ ਨਾਲ ਚਲਾਨਾ,
ਮੇਰੇ ਅਸਲੀ ਸੱਜਣ ਉਹ ਹਨ, ਸੰਬੰਧੀ ਉਹ ਹਨ ਜਿਹੜੇ मैं जिथे भी चला मेरे नाल चलन, जिथे भी मैं चला हर थां ते मेरे नाल चलन।
जिथा लेखा मंगिया तिथा खड़े दिसाना,
जिथे लेखा मंगिया जाना है उथे भी मेरे नाल वाहिगुरु की दरगाह विच नाल खड़े होन, मेरा साथ दे रहे होन। भजन ना
रहाउ कोठे मंडप माड़िया पास हो चितवे आहा,
आ कच्चे कोठे आंदे हन पक्के कोठे आंदे हन, मैल माड़िया जिन्हां नूं आपां सत्संगत अटारियां चुबारे कह लिए, कच्चे पक्के मकान मैल माड़िया बड़ियां ही सुंदर बारो चित्रिया होन, चित्रकारी कीती होए मार्बल सोना लाया होवे।
ठिया का मनाया वनी विच हो सखनी आहा,
हां उन्हां दे विच कोई रहिंदा ना होवे, आखिर ओ ढह जान ते ढह जान तो बाद भी इहो जिहियां कोठियां इहो जिहे मकान इहो जिहे चुबारे महल माड़िया किसी काम नहीं आंदे। फिर ध्यान देवो सात संगत भगत कबीर साहब जी का एक बचन आप पढ़ते हाँ, पशु मरे दस काज सुवारे, नरू मरे नर काम न आवे, पशु मरे दस काज सुवारे, अपने गत की अपने कर्म की गत मैं क्या जानू मैं क्या जानू। बाबा रे ध्यान दे दियो, शरीर है पै गया अंदर सत्संग वाहिगुरु परमात्मा की याद नहीं, शब गुणा का वासा नहीं, बिल्कुल इस शरीर की हालत भी उन्हें मकान वर्गी है जिहड़े बनाए भी खर्चा भी किया पर उन्हें वसन वास्ते प्राप्त है। तुसी कई बार वेखिया उन्हें बहुत सारिया कोठिया बनदिया ने ढह जांदिया ने पर उन्होंने अंदर कोई वसदा नहीं, ते ढहन तो बाद भी वह किसी काम नहीं आंदिया, भाव उन्होंने कोई वासा करदा इहो जिहा थावां ते महाराज आखते ने कि उजा ही इन्हों शरीर का हालत है जिड़े वाहगुरु की बंदगी तो सखने हन।
बग्गा बगे कपड़े तीर्थ मांजे वसाना,
हुण बगले जिहड़े हन वह भी तीर्थां ते वसदे ने सरोवरां दे कंढे रहिंदे ने, पर सत्संग उन्हां दा काम की है, मच्छियां डड्डियां खारिया। बिल्कुल इसे तरह चिट्टे जिनके कपड़े मैले चित कठोर, तीन मुख नाम ना उपजै, महाराज आखदे ने बिल्कुल इसे तरह बाहरों लिबास चिट्टा पा रहा पर अंदर मैला है, उस बगले वर्गी हालत है। बग्गा बग्गे कपड़े तीर्थ मंज वसन, घुट घुट जिया खावने बग्गे ना कहियन, जिमें बगले रेंदे हन तीर्थां ते सरोवरां ते पर खांदे की हन डड्डियां मच्छियां जीवां दे गले घुटदे ने, बिल्कुल इसे तरह बाहरी पेट बनाण वाले लबास बनाण वाले केवल ते केवल क्योंकि कादी कूर बोल मलखाए, ब्राह्मण नावै जियां ब्राह्मण नावै जियां काए, जोगी जुगत न जाने अंध तीने उजाड़े का बंद, क्योंकि तीर्थ जाऊं ता हों हों करते पंडित पूछो तो माया राते, सो स्थान बतावो मीता जाके कीर्तन हर हर नीता। इत्थे महाराज कृपा करदे ने जिवें बगले भी रहिंदे हन सरोवरां दे किनारे तीर्थां ते पर उन्हां दा काम की है डड्डियां मच्छियां खाणा। बिल्कुल इसे तरह जिहड़े लिबास केवल बाहरों धारण करदे ने वाहिगुरु कृपा दी पात्र नहीं बनदे, उन्हां दी हालत भी उन्हां बगलियां वर्गी है।
घुट घुट जिया खावो ने बगे ना कही आना,
उन्हां नूं आपां इह नहीं कह सकदे भी इह निर्मल ने इह पवित्र ने, क्योंकि उन्हां दा काम तां डड्डियां मच्छियां खाणा। महाराज ने पावन बाणी दे अंदर भी गल कही ना, सरवर हंस तुरे ही मेला खसमे इवै भाड़ा, सरवर अंदर हीरा मोती सो हंसा का खाड़ा, बगला काग ना रही सरवर जे होए अत सियाना, क्योंकि उन्हां रिजक ना पायो ओथे उन्हां होरे खाड़ा, उन्हां नूं अपना रिजक मिलदा नहीं सतसंगत रूपी सरोवर ते। पर सतसंगत जेडे बंदे बगलियां वर्गे हन ते केवल अंदरों साफ नहीं ਬਾਹਰੋਂ ਹੀ ਭੇਖ ਬਣਾਇਆ ਹੋਇਆ ਹੈ। ਉਹਨਾਂ ਦੀ ਹਾਲਤ ਵੀ ਜੀਵਨ ਲੋਕਾਂ ਦਾ ਬਣਾਉਣਾ ਨਹੀਂ ਬਲਕਿ ਜੀਵਨ ਬਰਬਾਦ ਕਰਨ ਵਾਲੀ ਗੱਲ ਹੈ।
ਸਿਮਲ ਰੁੱਖ ਸਰੀਰ ਮੈਂ ਭੁਲਾਨਾ,
ਸਿਮਲ ਦਾ ਰੁੱਖ ਹੈ ਬੜਾ ਉੱਚਾ ਹੈ, ਉਹਨੂੰ ਫਲ ਵੀ ਲੱਗਦੇ ਨੇ ਫੁੱਲ ਵੀ ਲੱਗਦੇ ਨੇ, ਕਿਉਂਕਿ ਸੰਬਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ ਉਏ ਜੇ ਆਵੇਂ ਆਸ ਕਰ ਜਾਹੀ ਨਿਰਾਸ਼ੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇਂ ਪਤ। ਮਹਾਰਾਜ ਨੇ ਕਿਰਪਾ ਕੀਤੀ ਹੈ, ਮੇਰਾ ਸਰੀਰ ਸਿੰਬਲ ਦੇ ਰੁੱਖ ਵਰਗਾ, ਜਿਵੇਂ ਸਿੰਬਲ ਦੇ ਫਲ ਨੂੰ ਵੇਖ ਕੇ ਤੋਤੇ ਭੁੱਲ ਜਾਂਦੇ ਨੇ ਤੇ ਉਸ ਫਲ ਨੂੰ ਖਾਣ ਵਾਸਤੇ ਚੁੰਝ ਮਾਰਦੇ ਨੇ ਤੇ ਕਹਿੰਦੇ ਨੇ ਚੁੰਝ ਜਿਹੜੀ ਨਾ ਫਲ ਦੇ ਅੰਦਰ ਫਸ ਜਾਂਦੀ ਤੋਤਿਆਂ ਦੀ ਮੌਤ ਹੋ ਜਾਂਦੀ। ਬਿਲਕੁਲ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਆਖਦੇ ਨੇ, ਜਿਵੇਂ ਸਿੰਬਲ ਦਾ ਰੁੱਖ ਵੇਖ ਕੇ ਤੋਤੇ ਭੁੱਲ ਜਾਂਦੇ ਨੇ ਇਸੇ ਤਰ੍ਹਾਂ ਮੇਰਾ ਸਰੀਰ ਹੈ, ਮੇਰੇ ਸਰੀਰ ਨੂੰ ਵੀ ਵੇਖ ਕੇ ਲੋਕ ਬਾਹਰੀ ਤੌਰ ਤੇ ਇਹ ਆਖਦੇ ਨੇ ਕਾਲੇ ਮਹਿੰਦੇ ਕੱਪੜੇ ਕਾਲਾ ਮਹਿੰਦਾ ਵੇਸ ਗੁਣੇ ਹੀ ਭਰਿਆ ਮੈਂ ਫਿਰਾ, ਲੋਕ ਕਹੇ ਦਰਵੇਸ਼, ਲੋਕ ਸਮਝਦੇ ਨੇ ਇਹ ਦਰਵੇਸ਼ ਹੈ ਪਰ ਮੇਰੇ ਕਾਲੇ ਕੱਪੜੇ ਨੇ ਤੇ ਮੇਰਾ ਜਿਹੜਾ ਅੰਦਰ ਹੈ ਨਾ ਉਹ ਵੀ ਕਾਲਾ ਹੈ। ਇਹ ਬਾਬਾ ਫਰੀਦ ਜੀ ਕੇਵਲ ਸਾਨੂੰ ਸਮਝਾਉਣ ਵਾਸਤੇ ਕਹਿ ਰਹੇ ਨੇ, ਧਿਆਨ ਦੇਵਿਓ ਸਤ ਸੰਗਤ, ਇੱਥੇ ਮਹਾਰਾਜ ਆਖਦੇ ਨੇ ਮੇਰਾ ਸਰੀਰ ਸਿੰਬਲ ਦੇ ਰੁੱਖ ਵਰਗਾ ਹੈ, ਜਿਵੇਂ ਉਸ ਰੁੱਖ ਦੇ ਫਲਾਂ ਨੂੰ ਵੇਖ ਕੇ ਉੱਚਾ ਲੰਮਾ ਵੇਖ ਕੇ ਤੋਤੇ ਭੁੱਲ ਜਾਂਦੇ ਨੇ ਤੇ ਫਸ ਜਾਂਦੇ ਹਨ।
ਸੇ ਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਾਂ ਨਹਾਨਾ,
ਜਿਵੇਂ ਸਿੰਬਲ ਦੇ ਫਲ ਕੰਮ ਨਹੀਂ ਆਉਂਦੇ ਇਸੇ ਤਰ੍ਹਾਂ ਮੇਰੇ ਅੰਦਰ ਵੀ ਇਹੋ ਜਿਹੇ ਗੁਣ ਨੇ ਜਿਹੜਾ ਕੁਝ ਕਿਸੇ ਦਾ ਕੋਈ ਸਵਾਰ ਨਹੀਂ ਸਕਦੇ। ਸਤ ਸੰਗਤ ਵੇਖੋ, ਆਪਾਂ ਰੋਜ਼ ਪੜ੍ਹਦੇ ਹਾਂ, ਸਤਿਗੁਰ ਗੁਣੀ ਨਿਧਾਨ ਹੈ ਗੁਣ ਕਰ ਬਖਸ਼ੇ ਅਵਗਣਿਆਰੇ। ਹੁਣ ਬਾਬਾ ਨਾਨਕ ਦਾ ਸਰੀਰ ਤਾਂ ਗੁਣਾਂ ਦੇ ਨਾਲ ਭਰਿਆ ਹੋਇਆ, ਗੁਣਾਂ ਦੇ ਨਾਲ ਭਰਿਆ ਹੋਇਆ ਤੇ ਔਗਣੀ ਵੀ ਆ ਜਾਣ ਉਹਨਾਂ ਨੂੰ ਵੀ ਗੁਣ ਮਿਲ ਜਾਂਦੇ ਨੇ। ਇੱਥੇ ਮਹਾਰਾਜ ਸੱਜਣ ਨੂੰ ਸਮਝਾ ਰਹੇ ਨੇ, ਸੱਜਣਾ ਤੇਰਾ ਸਰੀਰ ਵੀ ਇਹੋ ਜਿਹਾ ਹੈ ਜਿਵੇਂ ਸਿੰਬਲ ਦਾ ਦਰਖਤ ਹੈ, ਜਿਵੇਂ ਉਸਦੇ ਫਲ ਨੇ, ਤੇਰੇ ਸਰੀਰ ਵਿੱਚ ਵੀ ਗੁਣ ਕੋਈ ਨਹੀਂ, ਸਾਰੇ ਔਗਣ ਹਨ। ਭਾਵੇਂ ਮਹਾਰਾਜ ਆਪਣੇ ਉੱਤੇ ਟਪਾ ਰਹੇ ਨੇ, ਸਿੰਬਲ ਰੁੱਖ ਸਰੀਰ ਮੈਂ ਸੇ ਫਲ ਕੰਮ ਨਾ ਆਵਰੀ ਤੇ ਗੁਣ ਮੈਂ ਤਨ ਹਨ, ਜਿਵੇਂ ਸਿੰਬਲ ਦੇ ਫਲ ਕਿਸੇ ਕੰਮ ਨਹੀਂ ਆਉਂਦੇ ਇਸੇ ਤਰ੍ਹਾਂ ਮੇਰੇ ਅੰਦਰ ਵੀ ਜਿਹੜੇ ਗੁਣ ਹਨ ਇਹ ਕਿਸੇ ਦੇ ਕੰਮ ਆਉਣ ਵਾਲੇ ਨਹੀਂ, ਭਾਵ ਮੈਂ ਕਿਸੇ ਦਾ ਕੁਝ ਸਵਾਰ ਨਹੀਂ ਸਕਦਾ।
ਅੰਬਲਾ ਭਾਰ ਉਠਾਇਆ ਡੁਗਰ ਵਾਟ ਬਹੁਤ,
ਇੱਕ ਬੰਦਾ ਅੱਖਾਂ ਤੋਂ ਅੰਨਾ ਹੋਵੇ ਤੇ ਦੂਜਾ ਰਸਤਾ ਵੀ ਬੜਾ ਔਖਾ ਹੋਵੇ, ਪਹਾੜੀ ਹੋਵੇ ਉੱਚੀ ਘਾਟੀ ਹੋਵੇ ਤੇ ਭਲਾ ਕਿਵੇਂ ਚੜੇਗਾ। ਅੱਖਾਂ ਵੀ ਦਿਸਦਾ ਕੁਝ ਨਹੀਂ ਅੰਨੀਆਂ ਤੇ ਰਸਤਾ ਵੀ ਬੜਾ ਔਖਾ ਹੈ। ਅੰਗਲੇ ਭਾਰ ਉਠਾਇਆ ਡੂਗਰ ਵਾਟ ਬਹੁਤ, ਅੱਖੀ ਲੋੜੀ ਨਾ ਲਹਾਂ ਹਉ ਚਰ ਲੰਗਾ ਕਿਤ, ਮੇਰੇ ਕੋਲ ਅੱਖਾਂ ਵੀ ਨਹੀਂ ਜਿਨ੍ਹਾਂ ਦੇ ਨਾਲ ਮੈਂ ਰਾਹ ਵੇਖ ਸਕਾਂ ਪਹਿਚਾਣ ਕਰ ਸਕਾਂ ਤੇ ਭਰਾ ਮੈਂ ਚੜ੍ਹਾਈ ਇਹੋ ਜਿਹੀ ਕਿਵੇਂ ਚੜਾਂਗਾ, ਇਹੋ ਜਿਹੀ ਚੜ੍ਹਾਈ ਮੈਂ ਕਿਵੇਂ ਚੜ੍ਹ ਸਕਦਾ, ਇਹੋ ਜਿਹਾ ਰਾਹ ਤੇ ਮੈਂ ਕਿਵੇਂ ਤੁਰ ਸਕਦਾ। ਸਤ ਸੰਗਤ ਪਹਿਲੀ ਗੱਲ ਸਾਨੂੰ ਇਹ ਕਬੂਲ ਕਰਨਾ ਪਵੇਗਾ ਕਿ ਅਸੀਂ ਅੰਨੇ ਹਾਂ, ਅਸੀਂ ਅੰਨੇ ਹਾਂ। ਸਤਿਗੁਰਾਂ ਨੇ ਕਬੂਲਿਆ ਸਾਨੂੰ ਸਮਝਾਉਣ ਵਾਸਤੇ, ਗੁਰੂ ਰਾਮਦਾਸ ਪਾਤਸ਼ਾਹ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ। ਹਾਲੇ ਸਤਿਗੁਰੂ ਮਹਾਰਾਜ ਗਿਆਨ ਦਾਤਾ ਨੇ, ਸਤਿਗੁਰੂ ਮਹਾਰਾਜ ਗਿਆਨ ਦਾ ਸੁਰਮਾ ਦੂਜਿਆਂ ਦੀਆਂ ਅੱਖਾਂ ਵਿੱਚ ਪਾਉਂਦੇ ਨੇ ਪਰ ਮਹਾਰਾਜ ਆਖਦੇ ਨੇ ਹਮ ਅੰਧਲੇ ਅੰਧ ਬਿਖਰ ਬਿਖਰ ਆਤੇ ਕਿਉਂ ਚਾਲੈ ਗੁਰ ਚਾਲੀ। ਸਤਿਗੁਰੂ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਾਲੀ। ਆਓ ਅਰਦਾਸ ਕਰੀਏ, ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ, ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥ। ਅੰਨਾ ਬੰਦਾ ਵੀ ਸੁਜਾਖਾ ਹੋ ਸਕਦਾ ਹੈ, ਪਰ ਜੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੇ, ਕਿਉਂਕਿ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਗੁਰੂ ਕਿਰਪਾ ਕਰ ਦੇਵੇ ਸਾਨੂੰ ਵੀ ਗਿਆਨ ਦਾ ਸੁਰਮਾ ਮਿਲ ਜਾਵੇ। ਮਹਾਰਾਜ ਨੇ ਇਸੇ ਵਾਸਤੇ ਆਖਿਆ, ਜਿਨ੍ਹਾਂ ਨੂੰ ਰੱਬ ਨੇ ਅੱਖਾਂ ਨਹੀਂ ਨਾ ਦਿੱਤੀਆਂ ਉਹਨਾਂ ਨੂੰ ਅੰਨੇ ਨਾ ਆਖੋ। ਵਾਸਤਵ ਵਿੱਚ ਅੰਨੇ ਉਹ ਨੇ ਜਿਹੜੇ ਅੱਖਾਂ ਪ੍ਰਾਪਤ ਕਰਕੇ ਵੀ ਅੱਖਾਂ ਦੀ ਵਰਤੋਂ ਸਹੀ ਢੰਗ ਦੇ ਨਾਲ ਨਹੀਂ ਕਰਦੇ। ਜਿਸ ਵਾਸਤੇ ਇਹ ਅੱਖਾਂ ਮਿਲੀਆਂ ਨੇ ਉਹ ਕੰਮ ਇਹ ਨਹੀਂ ਕਰਦੇ ਇਹਨਾਂ ਅੱਖਾਂ ਦੇ ਨਾਲ, ਕਿਉਂਕਿ ਆਪਾਂ ਕਹੀਏ ਇਹ ਨੇਤਰੋ ਮੇਰੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਲ ਨਾ ਦੇਖੋ ਕੋਈ। ਮਹਾਰਾਜ ਆਖਦੇ ਨੇ ਅੱਖਾਂ ਕੋਈ ਨਹੀਂ ਤੇ ਭਲਾ ਇਹ ਉਹ ਜਿਹਾ ਔਖਾ ਜਿਹੜਾ ਰਾਹ ਹੈ ਉਸ ਉੱਤੇ ਕਿਵੇਂ ਤੁਰਾ ਤੇ ਕਿਵੇਂ ਆਪਣੀ ਮੰਜ਼ਿਲ ਤੇ ਪਹੁੰਚਾ।
ਅੱਖੀ ਲੋੜੀ ਨਾ ਲਹਾ ਹਾਂ ਜੜ ਲੰਗਾ ਕੇਤੇ,
ਹਾਂਜੀ
ਚਾਕਰੀਆ ਚੰਗਿਆਈਆ ਔਰ ਸਿਆਣਪ ਕੇਤੇ।
ਆਖਦੇ ਨੇ ਇੱਕ ਤਾਂ ਖੁਸ਼ਾਮਦ, ਚਾਕਰੀ ਦੇ ਜਿਹੜੇ ਭਾਵ ਹੈ ਖੁਸ਼ਾਮਦ ਕਰਨੀ, ਚੰਗਿਆਈਆਂ ਸਤਸੰਗਤ, ਇਹ ਸਾਰੀਆਂ ਚਲਾਕੀਆਂ ਹੁਸ਼ਿਆਰੀਆਂ ਗੁਰੂ ਅੱਗੇ ਤੇ ਰੱਬ ਅੱਗੇ ਨਹੀਂ ਚੱਲਦੀਆਂ, ਇਹ ਨਹੀਂ ਚੱਲਦੀਆਂ। ਮਹਾਰਾਜ ਆਖਦੇ ਨੇ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ, ਬੇਸ਼ੱਕ ਖੁਸ਼ਾਮਦਾ ਕਰੀ ਜਾ, ਬੇਸ਼ੱਕ ਆਪਣੇ ਆਪ ਨੂੰ ਚੰਗਾ ਕਹੀ ਜਾ, ਮੇਰੇ ਵਿੱਚ ਆਹ ਵੀ ਗੁਣ ਹੈ ਆਹ ਵੀ ਗੁਣ ਹੈ, ਮੇਰੇ ਵਿੱਚ ਆਹ ਵੀ ਸਿਆਣਪ ਹੈ। ਮਹਾਰਾਜ ਆਖਦੇ ਨੇ ਇਹ ਕਿਸੇ ਕੰਮ ਨਹੀਂ ਆਉਂਦੀਆਂ। ਸਾਨੂੰ ਸਮਝਾਇਆ ਨਾ ਨਿਤਨੇਮ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਚਤੁਰਭੁਜ ਪਾਈ ਹੈ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਸ਼ੋਰ ਸਿਆਣਪ ਸਗਲ ਮਨ ਤਨ ਅਰਪ ਧਰ, ਸ਼ੋਰ ਸਿਆਣਪ ਸਗਲ ਮਨ ਤਨ ਅਰਪ ਧਰ। ਆਪਣੀਆਂ ਚੰਗਿਆਈਆਂ ਇੱਕ ਪਾਸੇ ਕਰ ਦੇ, ਹੁਸ਼ਿਆਰੀਆਂ ਇੱਕ ਪਾਸੇ ਕਰ ਦੇ, ਖੁਸ਼ਾਮਦਾ ਲੋਕਾਂ ਦੀਆਂ ਛੱਡ ਦੇ, ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ। ਤੇ ਅਖੀਰ ਵਿੱਚ ਮਹਾਰਾਜ ਕਿਰਪਾ ਕਰਦੇ ਨੇ,
ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੇ ਜਿੱਤ।
ਪਾਤਸ਼ਾਹ ਜੀ ਆਖਦੇ ਨੇ ਨਾਮ ਸੰਭਾਲ, ਨਾਮ ਨੂੰ ਚੇਤੇ ਕਰ, ਕਿਉਂਕਿ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਦ ਬਿਹਾਤ ਹੈ, ਫੁੱਟੇ ਕੱਟ ਜਿਓ ਪਾਣੀ ਹਰ ਜਸ ਰੇਮਨ ਗਾਏ ਲੈ, ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਕਿਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਿਆਣੇ ਪਿਤਾ ਦੀ ਤਰ੍ਹਾਂ, ਜਿਵੇਂ ਕੋਈ ਪੁੱਤਰ ਕੁਰਾਏ ਪਿਆ ਹੋਵੇ ਨਾ ਤੇ ਉਹਨੂੰ ਆਖਦਾ ਪੁੱਤਰਾ ਚੇਤੇ ਰੱਖ, ਆਹ ਰਾਹ ਜਿਹੜਾ ਤੇਰੇ ਵਾਸਤੇ ਚੰਗਾ ਨਹੀਂ, ਆਹ ਰਾਹ ਆਪਣੇ ਜੀਵਨ ਦੇ ਅੰਦਰ ਅਪਣਾ ਤੇ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣ, ਕਿਉਂਕਿ ਕਰੋ ਬੇਨੰਤੀ ਸੁਣੋ ਮੇਰੇ ਨੀਤਾ, ਸੰਤ ਪਹਿਲ ਕੀ ਬੇੜਾ ਹੀਹਾਂ ਖਾੜ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ, ਨਾਨਕ ਨਾਮ ਸੰਭਾਲ ਤੋਂ ਬੱਧਾ ਛੁੱਟੈ ਜਿੱਤ, ਜਿਹੜੇ ਬੰਧਨਾਂ ਦੇ ਵਿੱਚ ਤੂੰ ਬੰਧਨਾਂ ਵਿੱਚ ਪੈ ਗਿਆ ਛੁੱਟ ਜਾਵੇਗਾ, ਕਿਉਂਕਿ ਗੁਰ ਕੇ ਚਰਨ ਜੀ ਕਾ ਨਿਸਤਾਰਾ, ਜਿਨ ਸਮੁੰਦ ਸਾਗਰ ਖਿਨ ਮੈਂ ਤਾਰਾ, ਕੋਈ ਹੋਵਾ ਕਰਮ ਰਤ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ, ਕੋਈ ਹੋਵਾ ਕਰਮ ਰਤ, ਕੋਈ ਤੀਰਥ ਨਹਾਇਆ ਦਾਸੀ ਹਰ ਕਾ ਨਾਮ ਤੇ ਆਇਆ, ਬੰਧਨ ਕਾਟਨ ਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰ ਜਾਮੀ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ, ਸਤਿਗੁਰ ਸਿੱਖੋ ਨਾਮ ਧੰਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਨਾਨਕ ਨਾਮ ਸੰਭਾਲ ਤੋਂ ਬੱਧਾ ਛੁੱਟੈ ਜਿੱਤ, ਜਿਹੜੇ ਬੰਨਣਾ ਦੇ ਵਿੱਚ ਤੂੰ ਬੱਝਾ ਹੋਇਆ ਨਾ ਛੁੱਟ ਜਾਵੇਗਾ, ਜਿਹੜੇ ਤੇਰੇ ਅੰਦਰ ਭਰਮ ਨੇ ਕਿ ਜੇ ਮੈਂ ਆਹ ਕੰਮ ਛੱਡ ਦਿੱਤਾ ਭੁੱਖਾ ਮਰ ਜਾਵਾਂਗਾ, ਜੇ ਆਹ ਕੰਮ ਛੱਡ ਦਿੱਤਾ ਭੁੱਖਾ ਮਰ ਜਾਵਾਂਗਾ, ਨਹੀਂ ਇਹ ਭਰਮ ਆਪਣੇ ਅੰਦਰੋਂ ਕੱਢ ਦੇ। ਗੁਰੂ ਦੀ ਕਿਰਪਾ ਨਾਲ ਜਦੋਂ ਨਾਮ ਜਪੇਗਾ ਤੇਰੇ ਬੰਧਨ ਕੱਟੇ ਜਾਣਗੇ, ਛੁੱਟ ਜਾਵੇਗਾ, ਆਜ਼ਾਦ ਹੋ ਜਾਵੇਗਾ, ਸਵਤੰਤਰ ਹੋ ਜਾਵੇਗਾ, ਤੇ ਤੈਨੂੰ ਇਹ ਯਾਦ ਆਵੇਗਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਲ, ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣੈ। ਭਾਵੇਂ ਇਹ ਉਪਦੇਸ਼ ਸੱਜਣ ਨੂੰ ਦਿੱਤਾ ਗਿਆ, ਉਸਦੇ ਟਿਕਾਣੇ ਤੇ ਦਿੱਤਾ ਗਿਆ, ਪਰ ਪਿਆਰਿਓ ਗੁਰਮੁਖ ਹੋ ਕੇ ਅਸੀਂ ਇਹ ਉਪਦੇਸ਼ ਸੁਣ ਕੇ ਆਪੇ ਦੀ ਪਹਿਚਾਣ ਕਰੀਏ ਤੇ ਆਖੀਏ, ਆਪਣੇ ਮਨ ਨੂੰ ਸਮਝਾਈਏ, ਇਹ ਮਨ ਪਿਆਰਿਆ ਤੂੰ ਸਦਾ ਸੱਸ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚਲੇ ਨਾਹੀ ਤੇਰੇ ਨਾਲੇ, ਸਾਥ ਤੇਰੇ ਚਲੇ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਸਤਿਗੁਰੂ ਕਿਰਪਾ ਕਰਨ, ਗੁਰੂ ਕੀ ਬਾਣੀ ਨਾਲ ਜੁੜੀਏ, ਗੁਰੂ ਵਾਰੇ ਬਣੀਏ ਤੇ ਸਾਧ ਸੰਗਤ ਗੁਰੂ ਮਹਾਰਾਜ ਦੀ ਕਿਰਪਾ ਆਪਣੇ ਜੀਵਨ ਦੇ ਅੰਦਰ ਪ੍ਰਾਪਤ ਕਰੀਏ, ਲੋਕ ਨਾਲ ਪਰਲੋਕ ਸੋਰੇਗਾ। ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ। ਭੁੱਲਾਂ ਚੁੱਕਾਂ ਦੀ ਖੀਮਾ, ਧੰਨਵਾਦ ਸਤਿਗੁਰਾਂ ਦਾ, ਆਪ ਸੰਗਤਾਂ ਦਾ ਜੀ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਆਪਾਂ ਸਾਰੇ ਮਿਲ ਕੇ ਕਰੀਏ ਜੀ।
ਕਿਆ ਸਾੜਿਆ ਚੰਗਿਆਈਆਂ ਅਵਰ ਸਿਆਨਪ ਕਿਤ, ਨਾਨਕ ਨਾਮ ਸੰਭਾਲ ਤੋਂ ਵੱਧਾ ਛੁਟੈ ਜਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।